ਓਮਕਾਰ ਆਦ ਮੈਂ ਜਾਨ ਭਗਤ ਕਬੀਰ ਜੀ ਦੀ ਬਾਣੀ ਹੈ ਭਗਤਾਂ ਦੀ ਸਭ ਤੋਂ ਪਹਿਲੀ ਬਾਣੀ ਹੈ ਬਾਣੀ ਭਗਤ ਕਬੀਰ ਜੀ ਨੇ ਇੱਕ ਲਿਖੀ ਹੈ ਬਾਣੀ ਅਸਲ ਚ ਕਹਾਣੀ ਹੁੰਦੀ ਹੈ ਪੂਰੀ ਬਾਕੀ ਸ਼ਬਦਾਂ ਦੇ ਵਿੱਚ ਖੰਡਣ ਵੰਡਣ ਹੁੰਦਾ ਹੈ ਜਿਹੜੇ ਜਿਵੇਂ ਨਾਮ ਕੀ ਹੈ ਤਪ ਕੀ ਹੈ ਜਪ ਕੀ ਹੈ ਠੀਕ ਤਪ ਕੀ ਹੈ ਜਿਹੜਾ ਦਰਗਾਹ ਚ ਪ੍ਰਵਾਨ ਤਪ ਕੀ ਹੈ ਨਾਮ ਕੀ ਹੈ ਦਾਨ ਕੀ ਹੈ ਪੁੰਨ ਕੀ ਹੈ ਤੇ ਜਿਹੜਾ ਲੋਕਾਂ ਦਾ ਸਾਡਾ ਬਣਾਇਆ ਹੋਇਆ ਹੈ ਇੱਥੇ ਆਪਣੀਆਂ ਮਤਾਂ ਦੇ ਅਨੁਸਾਰ ਆਪਾਂ ਆਪਣੀ ਬੁੱਧ ਅਨੁਸਾਰ ਉਹ ਕੀ ਲੋਕਾਂ ਦਾ ਬਣਾਇਆ ਹੋਇਆ ਜਿਹੜਾ ਹੈਗਾ ਡਿਫਰੈਂਟ ਵਿਦਵਾਨਾਂ ਦਾ ਬੁੱਧਵਾਨਾਂ ਦਾ ਜੋ ਵੀ ਹੈ ਜਿਹੜੀਆਂ ਮਤਾਂ ਨੇ ਉਹਨੂੰ ਗੁਰਬਾਣੀ ਚ ਮਨ ਕੀ ਮਤਾਂ ਕੇ ਆਦਮੀ ਦੀਆਂ ਬਣਾਈਆਂ ਹੋਈਆਂ ਮਤਾਂ ਨੇ ਉਹ ਦਰਗਾਹ ਚ ਪ੍ਰਵਾਨ ਨਹੀਂ ਹਨ ਉਹਨਾਂ ਨੂੰ ਕਿਹਾ ਫੋਕਟ ਧਰਮ ਕਛੂ ਫਲ ਨਾ ਹੈ ਉਹਨਾਂ ਦਾ ਕੋਈ ਫਲ ਨਹੀਂ ਉਹਨਾਂ ਨੂੰ ਫਲ ਨਹੀਂ ਲੱਗਦਾ ਫਲੀਆ ਫੁੱਲੀਆ ਬੱਪੜੇ ਪੀਤਨ ਵਿੱਚ ਸੁਆਹ ਜਿਵੇਂ ਤਿਲਾਂ ਦੇ ਬੂਟੇ ਹੋ ਜਾਂਦੇ ਨੇ ਬੜੇ ਉਹ ਵੀ ਚੰਗੇ ਤਕੜੇ ਹੁੰਦੇ ਨੇ ਫੁੱਲ ਵੀ ਲੱਗਦੇ ਨੇ ਪਰ ਉਹਦੇ ਵਿੱਚ ਜਿਹੜਾ ਹੁੰਦਾ ਹੈ ਫਲ ਦੀ ਜਗ੍ਹਾ ਜਿਹੜਾ ਤਿਲਾਂ ਦੇ ਵਿੱਚ ਤੇਲ ਦੀ ਜਗ੍ਹਾ ਸੁਆਹ ਹੁੰਦੀ ਹੈ ਕਾਲੇ ਹੁੰਦੇ ਨੇ ਤਿਲ ਇਸ ਕਰਕੇ ਜਿੰਨੇ ਵੀ ਧਰਮ ਨੇ ਗੁਰਮਤ ਦੇ ਬਿਨਾਂ ਇਹ ਗੁਰਮਤ ਦਾ ਧਰਮ ਸੱਚ ਪਰਮੇਸ਼ਰ ਨੇ ਆਪ ਦਰਗਾਹ ਚੋਂ ਦੱਸਿਆ ਛੁੱਟਣ ਦੀ ਵਿਧੀ ਕੀ ਹੈ ਸਸਤਾ ਅਸੀਂ ਆਪ ਗਏ ਛੁੱਟ ਆਪ ਨਹੀਂ ਸਕਦੇ ਫਸਣ ਦੀ ਵਿਧੀ ਸਾਰੇ ਜਾਣਦੇ ਨੇ ਫਸਣ ਕੀ ਵਿਧੀ
ਸਭ
ਕੁਝ ਜਾਣਦੇ ਸਾਰੇ ਜਾਣਦੇ ਛੋਟਾ ਕੰਮ ਕਰਨ ਵਾਲੇ ਸਾਰੇ ਜਾਣਦੇ ਨੇ ਸਵਾਲ ਨੂੰ ਫਿਰ ਕੋਈ ਸਿਆਣਾ ਜਾਣਦਾ ਸਵਾਲ ਨਾ ਕੰਮ ਔਖਾ ਹੁੰਦਾ ਵਿਗਾੜਨਾ ਕੀ ਹੈ ਵਿਗਾੜ ਕੇ ਕਿਸੇ ਨੂੰ ਵਿਗਾੜੇ ਜਦੋਂ ਭਗਤ ਕਬੀਰ ਜੀ ਨੇ ਕਿਹਾ ਜਾਣੀ ਜਾਣੀ ਰਹੇ ਰਾਜਾ ਰਾਮ ਦੀ ਕਹਾਣੀ ਮੈਂ ਸਾਰੀ ਕਹਾਣੀ ਜਾਣ ਲਈ ਅਸਲ ਦੇ ਵਿੱਚ ਰਾਜਾ ਰਾਮ ਦੀ ਕਹਾਣੀ ਹੈ ਕੀ ਸ੍ਰਿਸ਼ਟੀ ਦੀ ਰਚਨਾ ਕੀ ਹੈ ਇਹ ਸਵਾਲ ਸਾਰੇ ਧਰਮਾਂ ਦੇ ਸਾਹਮਣੇ ਸ੍ਰਿਸ਼ਟੀ ਕਿਵੇਂ ਬਣੀ ਜੀਵਾਤਮਾ ਕੀ ਹੈ ਇਹ ਕਿੱਥੋਂ ਆਇਆ ਕਿੱਥੇ ਨੂੰ ਜਾਂਦਾ ਇਹਦਾ ਕੀ ਬਣੂਗਾ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਖਿਆਲ ਨੇ ਬਾਰੇ ਕੋਈ ਕਹਿੰਦਾ ਜੰਮਣ ਵੱਲ ਹੋਈ ਨਹੀਂ ਕੋਈ ਜਨਮ ਹੁੰਦਾ ਔਰ ਉਹ ਇਹ ਨਹੀਂ ਦੱਸਦੇ ਵੀ ਪਹਿਲਾਂ ਇਹ ਜਨਮ ਕਿਉਂ ਹੋਇਆ ਇਹਦਾ ਕੋਈ ਕਹਿੰਦਾ ਕਰਮ ਤੋਂ ਜਨਮ ਹੁੰਦਾ ਕਰਮ ਤਾਂ ਫਿਰ ਸਰੀਰ ਤੋਂ ਬਾਅਦ ਸ਼ੁਰੂ ਹੁੰਦਾ ਸਰੀਰ ਮਿਲੂ ਤਾਂ ਹੀ ਕਰਮ ਹੈ ਸਰੀਰ ਮਿਲਣਾ ਜਿਹੜਾ ਹੈ ਜਨਮ ਜਨਮ ਕਰਮ ਨਾਲ ਨਹੀਂ ਹੋਇਆ ਕਰਮ ਤੋਂ ਕਰਮ ਤਾਂ ਸਰੀਰ ਮਿਲੇ ਤੋਂ ਸ਼ੁਰੂ ਹੋਇਆ ਤੇ ਫਿਰ ਜਨਮ ਕਿਉਂ ਹੋਇਆ ਉਹ ਧਰਮ ਚ ਕਵੀ ਹੈ ਜਿਹੜੇ ਕਰਮ ਤੋਂ ਜਨਮ ਹੁੰਦੇ ਨੇ ਸਾਡੇ ਕਰਮਾਂ ਵਾਸਤੇ ਜਨਮ ਹੁੰਦਾ ਕਰਮਾਂ ਦੇ ਕਾਰਨ ਜਨਮ ਹੁੰਦਾ ਭਾਈ ਜਨਮ ਤਾਂ ਹੋਇਆ ਪਹਿਲਾਂ ਕਰਮ ਹੋਇਆ ਪਿੱਛੋਂ ਸ਼ੁਰੂ ਇੱਥੇ ਆ ਕੇ ਚੁੱਪ ਕਰ ਜਾਣਗੇ ਉਹਨਾਂ ਦਾ ਜਵਾਬ ਨਹੀਂ ਅੱਗੇ ਕਹਿਣ ਦਾ ਭਾਵ ਹੈ ਸਾਰੇ ਜਿਹੜੇ ਧਰਮ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਗੁਰਬਾਣੀ ਨੇ ਉਹਦੇ ਚ ਕਵੀਆਂ ਸੀ ਆਦਮੀ ਦੀ ਬੁੱਧ ਸੀ ਨਾ ਉਹ ਸਟੀਕ ਜਵਾਬ ਸਹੀ ਜਵਾਬ ਗੁਰਬਾਣੀ ਨੇ ਦਿੱਤਾ ਜੀਵਾਤਮਾ ਕੀ ਹੈ ਇਹ ਆਪਣੇ ਮੂਲ ਚੋਂ ਕਿਵੇਂ ਵਿਛੜੀ ਹੋਈ ਹੈ ਇਹਦਾ ਮੂਲ ਕੀ ਹੈ ਉਹ ਮਾਇਆ ਚ ਕਿਵੇਂ ਆ ਗਿਆ ਹੁਣ ਕਿਵੇਂ ਵਾਪਸ ਜਾਊਗਾ ਕੀ ਇਹਨੂੰ ਬਿਮਾਰੀਆਂ ਨੇ ਪਹਿਲਾਂ ਬਿਮਾਰੀ ਕੀ ਸੀ ਮੂਲ ਬਿਮਾਰੀ ਕੀ ਹੈ ਉਹ ਤੇ ਬਾਅਦ ਬਲਕਿ ਬਿਮਾਰੀਆਂ ਹੋਰ ਕਿੰਨੀਆਂ ਹੋ ਗਈਆਂ ਜਿਵੇਂ ਉਹ ਕਹਿੰਦੇ ਨੇ ਆਮ ਤੌਰ ਤੇ ਸਾਰੇ ਕਿ ਰੋਗ ਪੰਜ ਨੇ ਕਿ ਔਗਣ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਗਤ ਕਬੀਰ ਜੀ ਕਹਿੰਦੇ ਨੇ ਛੇ ਨੇ ਪੰਜ ਨਹੀਂ ਛੇਵਾਂ ਨਹੀਂ ਡਾਇਗਨੋਸ ਕੀਤਾ ਕਿਸੇ ਨੇ ਜਿਹਨੇ ਜੜ ਨਹੀਂ ਫੜੀ ਬਿਮਾਰੀ ਦੀ ਉਹ ਬਿਮਾਰੀ ਦਾ ਇਲਾਜ ਨਹੀਂ ਕਰ ਸਕਿਆ ਦੁਨੀਆ ਦੇ ਕਿਸੇ ਧਰਮ ਨੇ ਇਹ ਨਹੀਂ ਕਿਹਾ ਕਿ ਇਹ ਔਗਣ 6 ਨੇ, ਇਹ ਵਿਕਾਰ 6 ਨੇ। 5 ਬੰਦੇ ਨੇ, 5 ਤਾਂ ਉਹ ਨੇ ਜਿਹੜੇ ਸਾਨੂੰ ਇਸ ਵਕਤ ਦੀਦੇ ਨੇ, ਜਿਹੜੇ ਜਨਮ ਤੋਂ ਬਾਅਦ ਪੈਦਾ ਹੋਏ ਨੇ। ਜਿਹੜੇ ਲੋਕ ਕਰਮ ਤੋਂ ਜਨਮ ਮੰਨਦੇ ਨੇ ਉਹ 5 ਬਣਨਗੇ, 6 ਨਹੀਂ ਕਹਿ ਸਕਦੇ। ਉਹਨਾਂ ਨੂੰ ਜਨਮ ਤੋਂ ਬਾਅਦ ਦਾ ਹੀ ਗਿਆਨ, ਜਨਮ ਤੋਂ ਪਹਿਲਾਂ ਦਾ ਗਿਆਨ ਨਹੀਂ ਹੁੰਦਾ। ਮਨੁੱਖਾ ਜਨਮ ਤੋਂ ਪਹਿਲਾਂ ਦਾ ਗਿਆਨ ਨਹੀਂ ਹੈ ਕਿਸੇ ਨੂੰ। ਜਦੋਂ ਮਨੁੱਖਾ ਜਨਮ ਨਹੀਂ ਹੋਇਆ ਸੰਸਾਰ 'ਚ, ਉਦੋਂ ਪਹਿਲਾਂ ਕੀ ਸੀ? ਸਭ ਕੁਝ ਲਿਖਿਆ ਆਦਮੀ ਨੇ, ਧਰਮ ਆਦਮੀ ਨੇ ਬਣਾਏ ਨੇ, ਉਦੋਂ ਪਹਿਲਾਂ ਦਾ ਆਦਮੀ ਥਾਂ ਨਹੀਂ। 84 ਲੱਖ ਜੋਨ ਸਭ ਪਹਿਲਾਂ ਬਣ ਚੁੱਕੀ ਹੈ, ਆਦਮੀ ਦੀ ਜੋਨ ਲਾਸਟ ਵਿੱਚ ਆਉਂਦੀ ਹੈ। ਕਰੋੜਾਂ ਸਾਲ ਤੱਕ ਆਦਮੀ ਦਾ ਜਨਮ ਨਹੀਂ ਹੋਇਆ, ਜੀਵ ਆਤਮਾ 'ਚ ਸੀ। ਇਹ ਤਾਂ ਲਾਸਟ ਵਾਲੀ ਪੌੜੀ ਹੈ, ਵੀ ਥੱਲੇ ਦੀਆਂ ਪੌੜੀਆਂ ਚੜ੍ਹ ਕੇ ਹੀ ਆਦਮੀ ਲਾਸਟ ਵਾਲੀ ਪੌੜੀ 'ਤੇ ਗਿਆ, ਥੱਲੇ ਦੀਆਂ ਪੌੜੀਆਂ ਵੀ ਇਹੀ ਚੜ੍ਹਦਾ ਰਿਹਾ। ਉਦੋਂ ਦਾ ਗਿਆਨ ਕੌਣ ਕਰਾਊਗਾ? ਉਹਦੇ ਬਾਰੇ ਸਿਮਰਤ ਸ਼ਾਸਤਰ ਚੁੱਪ ਨੇ, ਚੁੱਪ ਹੋ ਰਹੀ ਹੈ। ਜਦੋਂ ਆਦਮੀ ਜਦ ਤੋਂ ਗਿਆਨਵਾਨ ਹੋਊ, ਜਦ ਤੱਕ ਦੱਸੂਗਾ, ਕੌਣ ਦੱਸੂਗਾ? ਉਹ ਕ੍ਰੀਏਟਰ ਦੱਸੂਗਾ, ਉਹਨਾਂ ਨੂੰ ਜਿਹਨੇ ਸ੍ਰਿਸ਼ਟੀ ਕ੍ਰੀਏਟ ਕੀਤੀ, ਉਹੀ ਦੱਸੂਗਾ, ਹੋਰ ਕੌਣ ਦੱਸੂਗਾ? ਪਿਤਾ ਦਾ ਜਨਮ ਕੀ ਜਾਣੇ ਪੂਤ, ਪੁੱਤਰ ਦਾ ਜਨਮ ਪਿਤਾ ਦੱਸੂਗਾ। ਪਿਤਾ ਦਾ ਜਨਮ ਪੁੱਤਰ ਕਿਵੇਂ ਦੱਸ ਦੂ? ਆਪਣਾ ਨਹੀਂ ਦੱਸ ਸਕਦਾ ਉਹ ਤਾਂ। ਇਹ ਸਮੱਸਿਆ ਸੀ ਮਨ ਜਿਹੜੀਆਂ ਮੱਤਾਂ ਨੇ ਦੂਜੀਆਂ, ਔਰ ਗੁਰਮਤ ਇਹ ਅਸਲ ਦੇ ਵਿੱਚ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹ ਧਰਮ ਉਹਨੇ ਹੀ ਭੇਜਿਆ। ਜਿਹੜੇ ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੇ ਹੀ ਦੱਸਿਆ, ਉਹਦੇ ਹੀ ਪੁੱਛਿਆ ਭਗਤਾਂ ਨੇ ਵੀ ਤੂੰ ਦੱਸ ਇਸ ਸਾਲ ਦੀ ਕਹਾਣੀ ਰਾਜਾ ਰਾਮ ਕੀ ਹੈ ਕੀ, ਉਹਨੇ ਦੱਸੀ। ਇਸ ਕਰਕੇ ਭਗਤ ਬੁਲਾਏ ਬੋਲਦੇ ਨੇ, ਆਪ ਨਹੀਂ ਬੋਲਦੇ। ਬੁਲਾਉਣ ਵਾਲਾ ਕੌਣ ਹੈ? ਕ੍ਰੀਏਟਰ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਕੁਛ ਗੱਲਾਂ ਐਸੀਆਂ ਨੇ ਗੁਰਬਾਣੀ ਦੇ ਵਿੱਚ, ਸਾਇੰਸ ਤਾਂ ਉਹਨਾਂ ਨੂੰ ਮੰਨਦੀ ਹੈ, ਠੀਕ ਹੈ, ਪਰ ਆਮ ਆਦਮੀ ਨਹੀਂ ਮੰਨ ਸਕਦਾ। ਆਮ ਆਦਮੀ ਤਾਂ ਮੰਨਦਾ ਜੇ ਸਾਇੰਸ ਨੇ ਮੰਨ ਲਈ ਹੋਣ, ਉਦੋਂ ਆਦਮੀ ਹੈ ਨਹੀਂ। ਜੀਵ ਆਤਮਾ ਹੈ, ਸਰੀਰ ਹੈ ਨਹੀਂ ਕਿਸੇ ਦਾ ਧਾਰਨ ਕੀਤਾ ਹੋਇਆ। ਉਸ ਵੇਲੇ ਦੀ ਗੱਲ ਕਿਵੇਂ ਪਤਾ ਲੱਗ ਗਿਆ? ਕਿਹਨੇ ਦੱਸੀ? ਜੀਵ ਤਾਂ ਕੋਈ ਹੈ ਹੀ ਨਹੀਂ ਹੈ, ਜੋ ਜੀਵ ਆਤਮਾ ਹੈ, ਸਰੀਰ ਨਹੀਂ ਧਾਰਨ ਕੀਤਾ ਕਿਸੇ ਨੇ, ਉਸ ਵੇਲੇ ਦੀ ਗੱਲ ਕੌਣ ਦੱਸੂ? ਅਜੇ ਜੀਵ ਆਤਮਾ ਵੀ ਨਹੀਂ ਹੈ, ਇਕੱਲਾ ਸੱਚਖੰਡ ਹੈ। ਉਹਦੇ ਬਾਅਦ ਤ੍ਰੇਤਾ ਆਇਆ, ਤ੍ਰੇਤੇ 'ਚ ਕੀ ਹੋਇਆ? ਤ੍ਰੇਤੇ ਦੇ ਬਾਅਦ ਫਿਰ ਦੁਆਪਰ ਆਇਆ, ਦੁਆਪਰ 'ਚ ਕੀ ਹੋਇਆ? ਦੁਆਪਰ ਤੋਂ ਬਾਅਦ ਕਲਯੁਗ ਹੈ, ਹੁਣ ਆਇਆ ਕਲਯੁਗ 'ਚ ਕੀ ਹੋਊਗਾ, ਕੀ ਕਰਨਾ ਚਾਹੀਦਾ, ਕੀ ਕਰਨਾ ਨਹੀਂ ਚਾਹੀਦਾ, ਇਹ ਸਾਰੀ ਕਹਾਣੀ ਹੈ ਰਾਜਾ ਰਾਮ ਕੀ, ਸਾਰੀ ਗੁਰਬਾਣੀ ਹੈ। ਜਿਹੜਾ ਤ੍ਰੇਤਾ, ਦੁਆਪਰ, ਕਲਯੁਗ, ਸਤਯੁਗ ਸਾਨੂੰ ਦੱਸਿਆ ਹੋਇਆ, ਉਹ ਯੁੱਗ ਦਰਅਸਲ ਹੈ ਹੀ ਨਹੀਂ, ਉਹ ਵਿਦਵਾਨਾਂ ਨੇ ਬਣਾਇਆ ਹੋਇਆ ਯੁੱਗ ਨੇ, ਉਹ ਨਹੀਂ ਗੁਰਬਾਣੀ ਨਹੀਂ ਬਣਦੀ ਉਹਨਾਂ, ਕਿਉਂਕਿ ਉਹਨਾਂ ਨੇ ਦੱਸਿਆ ਨਾ। ਇਹ ਰਾਜਾ ਰਾਮ ਕੀ ਕਹਾਣੀ ਹੈ ਸਾਰੀ, ਜਾਣੀ ਜਾਣੀ ਰਹੇ ਰਾਜਾ ਰਾਮ ਕੀ ਕਹਾਣੀ। ਕਹਿੰਦਾ ਮੈਂ ਇਕੱਲੇ ਨੇ ਨਹੀਂ ਜਾਣੀ, ਪਹਿਲਾਂ ਵੀ ਜਾਣੀ ਹੈ, ਧਰੂ ਪ੍ਰਹਲਾਦ ਨੇ ਵੀ ਜਾਣੀ ਹੈ, ਪਿੱਛੇ ਦੱਸੀ ਹੋਈ ਹੈ ਸਾਰੀ। ਅਮਰੀਕ ਨੇ ਵੀ ਜਾਣੀ ਹੈ, ਸਮਝੇ? ਬਹੁਤ ਭਗਤਾਂ ਦੇ ਲੋਕ ਨੇ, ਉਹਨਾਂ ਨੇ ਵੀ ਜਾਣੀ ਹੈ, ਉਹਨਾਂ ਨੇ ਲਿਖੀ ਵੀ ਹੋਈ ਹੈ। ਉਹਨਾਂ ਦੀਆਂ ਲਿਖਤਾਂ ਹੀ ਸੀ ਅਮਾਗਰ ਜੀ ਜਿਹੜੀਆਂ ਪੜ੍ਹੀਆਂ ਨੇ ਜਾ ਕੇ। ਕਿਹਨੇ ਜਾਣੀ ਹੈ? ਨਾਰਦ ਨੇ ਜਾਣੀ ਹੈ। ਨਾਰਦ ਬਚਨ ਵਿਆਸ ਕਹਿਤਾ ਹੈ, ਸੁੱਖ ਕੋ ਪੁੱਛੋ, ਸੁਖਦੇਵ ਸੋਮੀ ਸੁੱਖ ਕੋ ਪੁੱਛੋ ਜਾਈ, ਕਹੇ ਕਬੀਰ ਰਾਮਾ ਰਮ ਛੂਟੋ ਨਹੀਂ ਨਾ ਬੁੰਡੇ ਭਾਈ। ਡੁੱਬੇ ਹੋਏ ਤਾਂ ਹੈਗੇ ਹੀ ਆ, ਰਾਮ ਦੇ ਵਿੱਚ ਰਮ ਕੇ ਛੁਟਕਾਰਾ ਹੈ, ਰਾਮ ਸਭ ਦੇ ਅੰਦਰ ਹੈ, ਬਾਹਰ ਰਾਮ ਕਿਤੇ ਨਹੀਂ ਹੁੰਦਾ। ਬਾਹਰ ਰਾਮ ਆਪਾਂ ਨਾਂ ਕਿਸੇ ਦਾ ਰੱਖ ਲਓ, ਬਾਹਰ ਦੇ ਰਾਮ ਦੀ ਗੱਲ ਹੈ, ਜਿਹਦਾ ਮਰਜ਼ੀ ਨਾਂ ਰੱਖ ਲਈਏ, ਇੱਥੇ ਰੱਖੇ ਹੋਏ ਨੇ ਆਪਣੇ। ਪਰ ਰਾਮ ਉਹ ਹੈ ਜਿਹੜੇ ਜਿਹਦੇ ਵਿੱਚ ਰਾਮ ਉਹਨੂੰ ਨਹੀਂ ਕਹਿੰਦੇ ਜਿਹੜਾ ਸਾਡੇ ਜਰਮਿਆ ਹੋਇਆ, ਇਹ ਵੀ ਗੱਲ ਗਲਤ ਹੈ। ਫਿਰ ਰਾਮ ਛੋਟਾ ਹੋਇਆ ਮੈਂ ਵੱਡਾ ਹੋਇਆ। ਜੇ ਰਾਮ ਮੇਰੇ ਚ ਰਮਿਆ ਹੈ ਮੈਂ ਵੱਡਾ ਹੋਇਆ ਰਾਮ ਛੋਟਾ ਹੋਇਆ। ਅਸਲ ਦੇ ਵਿੱਚ ਅਸੀਂ ਰਾਮ ਦੇ ਵਿੱਚ ਰਮਣਾ, ਰਾਮ ਸਮਰੱਥ ਹੈ ਰਾਮ ਵੱਡਾ, ਮੈਂ ਨਹੀਂ ਵੱਡਾ। ਜੇ ਤਾਂ ਕੋਈ ਪਾਣੀ ਵੱਡਾ ਜ਼ਿਆਦਾ ਹੈ ਫਿਰ ਤਾਂ ਲੋਟਾ ਉਹ ਚ ਡੁੱਬ ਜੂਗਾ, ਜੇ ਭਾਂਡਾ ਵੱਡਾ ਵਸਤੂ ਛੋਟੀ ਹੈ ਫਿਰ ਉਹਦੇ ਚ ਪੈਜੂ। ਵੱਡਾ ਭਾਂਡਾ ਲਿਆਇਆ ਦੁੱਧ ਥੋੜਾ ਸੀ ਉਹਦਾ ਭਰਿਆ ਹੀ ਨਾ ਖਾਲੀ ਰਹਿ ਗਿਆ, ਜੇ ਭਾਂਡਾ ਛੋਟਾ ਹੈ ਦੁੱਧ ਦਾ ਡਰੰਮ ਫਿਰ ਉਹ ਵਿੱਚੇ ਡੁੱਬ ਸਕਦਾ ਉਹਦੇ। ਇਸ ਕਰਕੇ ਰਾਮ ਵੱਡਾ, ਰਾਮ ਵੱਡਾ, ਰਾਮ ਸਮਰੱਥ ਹੈ। ਇਹ ਜੀਵ ਤਾਂ ਉਹਦੇ ਵਿੱਚੋਂ ਇੱਕ ਕਿਰਨ ਸੂਰਜ ਚੋਂ ਜਿਵੇਂ ਨਿਕਲੀ ਕਿਰਨ ਹੁੰਦੀ ਹੈ ਨਾ, ਇਹ ਤਾਂ ਰਾਮ ਦੀ ਕਿਰਨ ਹੈ। ਤਾਂ ਹੁਣ ਸੂਰਜ ਦੀ ਕਿਰਨ ਕਿੱਥੇ? ਸੂਰਜ ਰਾਮ ਸੂਰਜ ਹੈ ਤਾਂ ਕਿਰਨ ਹੈ ਉਹਦੀ, ਰਾਮ ਦੀ, ਰਾਮ ਦੇ ਵਿੱਚੋਂ ਹੀ ਨਿਕਲਦੀ ਹੈ, ਰਾਮ ਚ ਸਮਾ ਜਾਂਦੀ ਹੈ। ਇਹ ਕਿਰਨ ਰਾਮ ਚੋਂ ਪੈਦਾ ਹੋਈ ਹੈ, ਰਾਮ ਚ ਸਮਾ ਜੇ ਫਿਰ ਅਸਲ ਚ ਰਵੇ ਹੋਏ ਦਾ ਮਤਲਬ ਇਹ ਹੈ, ਰਵਿਆ ਹੋਇਆ ਲਫ਼ਜ਼ ਹੈ ਸਾਡੇ ਵੈਸੇ, ਰਵਿਆ ਹੋਇਆ ਅਸੀਂ ਜਿਹੜਾ ਬੋਲਦੇ ਹਾਂ ਨਾ, ਰਵਿਆ ਹੋਇਆ ਲਫ਼ਜ਼ ਹੋਰ ਹੁੰਦਾ, ਰਵਿਆ ਹੋਇਆ ਲਫ਼ਜ਼ ਹੋਰ ਹੁੰਦਾ। ਰਵਣਾ ਹੁੰਦਾ ਆਕਾਸ਼ ਚ, ਆਕਾਸ਼ ਦੇ ਵਿੱਚ ਲਾਈਟ ਰਵੀ ਹੋਈ ਹੈ, ਰਵੀ ਨਹੀਂ ਹੋਈ, ਲਾਈਟ ਆਫ ਕਰ ਦੋ ਹਨੇਰਾ ਜਦੇ ਅਲੱਗ ਹੋ ਗਿਆ, ਕੋਈ ਝਟਕਾ ਨਹੀਂ ਵੱਜਣਾ। ਔਨ ਕਰ ਦੋ ਕੋਈ ਝਟਕਾ ਨਹੀਂ ਵੱਜਣਾ, ਚਾਨਣ ਹੋ ਜਾਣਾ। ਆਕਾਸ਼ ਚ ਰਵਿਆ ਹੋਇਆ, ਰਵਿਆ ਹੋਇਆ ਹੁੰਦਾ ਜਿਵੇਂ ਮਿੱਟੀ 'ਚ ਪਾਣੀ ਰਲਾਤਾ, ਸੱਕਰ 'ਚ ਘਿਓ ਰਲਾਤਾ, ਫਿਰ ਕੱਢ ਕੇ ਦਿਖਾਓ ਉਹਨੂੰ ਛੇਤੀ ਕਿਉਂ ਨਿਕਲ ਜੂ? ਰਵੀ ਹੋਈ ਚੀਜ਼ ਦੀ ਛੇਤੀ ਨਿਕਲਦੀ ਹੁੰਦੀ, ਛੇਤੀ ਨਹੀਂ ਨਿਕਲਦੀ। ਮਿੱਟੀ 'ਚ ਪਾਣੀ ਰਲ ਗਿਆ ਹੁਣ ਨਹੀਂ ਨਿਕਲਦਾ ਉਹ, ਦੁੱਧ 'ਚ ਪਾਣੀ ਰਲ ਗਿਆ ਨਹੀਂ ਨਿਕਲਦਾ ਉਹ। ਜੇ ਪਾਣੀ ਤਾਂ ਘਿਓ ਸੜਦੀ ਹੈ ਅੱਡ ਪਏ, ਪਾਣੀ ਤਾਂ ਸੜਦੋ ਕਿਉਂ, ਤੇਲ ਸੜਦੋ ਅੱਡ ਪਏ ਨਹੀਂ ਹੁੰਦਾ। ਰਵਿਆ ਹੋਇਆ, ਰਵਿਆ ਹੋਇਆ ਦੋ ਲਫ਼ਜ਼ ਅੱਡੋ ਅੱਡ ਨੇ, ਦੋਹਾਂ ਦੇ ਅੱਡੋ ਅੱਡ ਅਰਥ ਨੇ। ਰਵਿਆ ਹੋਇਆ ਕੁਛ ਹੋਰ ਹੁੰਦਾ, ਰਵਿਆ ਹੋਇਆ ਕੁਛ ਹੋਰ ਹੁੰਦਾ। ਜਿਹੜਾ ਜੋਤ ਹੁੰਦੀ ਹੈ ਮਾਇਆ 'ਚ ਰਵ ਜਾਂਦੀ ਹੈ, ਰਮ ਨਹੀਂ ਸਕਦੀ। ਜੜ 'ਚ ਚੇਤਨ ਰਮਦਾ ਨਹੀਂ ਹੁੰਦਾ, ਰਵਿਆ ਹੋਇਆ ਹੁੰਦਾ। ਜੜ ਔਰ ਚੇਤਨ ਦਾ ਸੰਬੰਧ ਤਾਂ ਜੁੜਦਾ ਜ਼ਰੂਰ, ਪਰ ਰਵਿਆ ਹੋਇਆ ਹੁੰਦਾ।
ਓਂਕਾਰ ਆਦਮ ਹੈ ਜਾਨਾ,
ਇਹ ਸਾਰੀ ਕਹਾਣੀ ਦੱਸੀ ਹੋਈ ਹੈ ਰਾਜਾ ਰਾਮ ਦੀ ਕਹਾਣੀ, ਆਜ ਇੱਥੋਂ ਸ਼ੁਰੂ ਹੁੰਦੀ ਹੈ ਰਾਜਾ ਰਾਮ ਦੀ ਕਹਾਣੀ। ਓਂਕਾਰ ਆਦਮ ਹੈ ਜਾਨਾ, ਰਾਜਾ ਰਾਮ ਦੀ ਕਹਾਣੀ ਕਬੀਰ ਦੱਸ ਰਿਹਾ। ਜੇ ਨਾ ਦੱਸਦਾ ਕੀ ਫਿਰ ਅਸੀਂ ਵਿਸ਼ਵਾਸ ਕਿਵੇਂ ਕਰਦੇ? ਕਹਿੰਦੇ ਮੈਂ ਕੋਈ ਚੀਜ਼ ਜਾਣ ਲਈ, ਕਹਿੰਦੇ ਦੱਸ ਭਾਈ। ਸਿਰਫ ਇਹ ਕਹਿ ਕੇ ਨਹੀਂ ਸਾਰ ਦਿੱਤਾ ਮੈਂ ਜਾਣੀ, ਐਕਸਪਲੇਨ ਵੀ ਕੀਤੀ ਹੈ, ਦੱਸੀ ਹੈ, ਲਿਖ ਕੇ ਦੇ ਗਏ ਸਨ। ਓਂਕਾਰ, ਓਂਕਾਰ ਓਮ ਲਫ਼ਜ਼ ਤੋਂ, ਓਮ ਲਫ਼ਜ਼ ਓਮ ਜਿਵੇਂ ਜਿਹਦਾ ਓਮ ਬਣਿਆ, ਅਸਲ ਚ ਓਮ ਹੈ ਲਫ਼ਜ਼ ਉਹ ਪਹਿਲਾਂ ਸਭ ਤੋਂ। ਓਮ ਜਮਾ ਆਕਾਰ ਬਣਿਆ ਓਂਕਾਰ ਸੰਧੀ ਹੋ ਕੇ। ਓਂਕਾਰ ਓਮ ਕਹਿੰਦੇ ਨੇ ਜੋਤ ਨੂੰ, ਜਦੋਂ ਜੋਤ ਹੈ ਤਾਂ ਓਮ ਹੈ ਉਹਨਾਂ ਨੂੰ, ਬਸ ਉਦੋਂ ਸ੍ਰਿਸ਼ਟੀ ਹੈ ਨਹੀਂ, ਉਦੋਂ ਸਤਿਯੁਗ ਹੈ। ਉਸ ਜ਼ਮਾਨਾ ਸਤਿਯੁਗ ਦਾ ਹੁੰਦਾ, ਸੱਚ ਹੁੰਦਾ, ਝੂਠ ਹੁੰਦਾ ਹੀ ਨਹੀਂ, ਮਾਇਆ ਹੁੰਦੀ ਉਹਦੀ, ਮਾਇਆ ਦੀ ਲੋੜ ਹੀ ਨਹੀਂ, ਮਾਇਆ ਝੂਠ ਹੈ। ਆਕਾਰ ਉਹਨੇ ਆਪਣਾ ਬਣਾਇਆ, ਆਕਾਰ ਜਦ ਉਹਨੇ ਬਣਾਇਆ ਆਪਣੀ ਦੇਹਧਾਰੀ, ਫਿਰ ਕਹੋ ਸਰੀਰ ਧਾਰਨ ਕੀਤਾ, ਜਿਵੇਂ ਪਾਣੀ ਹੈ, ਪਾਣੀ ਤੋਂ ਅਸੀਂ ਇੱਕ ਕੁਲਫੀ ਬਣਾਤੀ ਬਰਫ਼ ਦੀ, ਉਹਦਾ ਆਕਾਰ ਹੋ ਗਿਆ ਨਾ। ਪਾਣੀ ਦਾ ਉੱਥੇ ਸ਼ਿਵਲਿੰਗ ਬਣ ਜਾਂਦਾ, ਪਾਣੀ ਹੋਈ ਹੈ ਨਾ, ਆਕਾਰ ਤਾਂ ਬਣ ਗਿਆ ਨਾ ਉਹਦਾ। ਪਾਣੀ ਤੋਂ ਇੱਕ ਲਹਿਰ ਖੜੀ ਹੋ ਗਈ, ਉਹਦਾ ਨਾਂ ਵੱਖਰਾ ਹੋ ਗਿਆ ਨਾ, ਵੀ ਲਹਿਰ ਹੈ ਕੋਈ ਖਾ ਜੇ ਉਹ ਟਿਕਿਆ ਹੁੰਦਾ ਸਾਰਾ ਪਾਣੀ, ਉਹ ਜਿਹੜੀ ਅੱਡਦੀ ਦੀ ਉਹ ਲਹਿਰ ਹੈ। ਅਸਲ ਪਾਣੀ ਤੋਂ ਹੀ ਬਣਿਆ ਹੋਇਆ ਆਕਾਰ ਹੈ ਉਹਨੂੰ ਕਹਿੰਦੇ ਓਂਕਾਰ। ਓਮ ਦਾ ਆਕਾਰ। ਓਮ ਦਾ ਆਕਾਰ ਕੀ ਹੁੰਦਾ ਹੈ? ਜੋਤ ਦਾ ਆਕਾਰ ਕੀ ਹੁੰਦਾ ਹੈ? ਜੋਤ ਵਿੱਚ ਜਦ ਇੱਛਾ ਪੈਦਾ ਹੁੰਦੀ ਹੈ, ਸਾਡੇ ਮਨ 'ਚ ਜਦ ਇੱਛਾ ਪੈਦਾ ਹੁੰਦੀ ਹੈ, ਉਹ ਮਨ ਦਾ ਹੀ ਮਨ ਦਾ ਆਕਾਰ ਹੈ। ਉਹ ਅਸਲ 'ਚ ਉਹਦਾ ਨਾ ਹੀ ਮਨ ਹੈ, ਇੱਛਾ ਜਦ ਪੈਦਾ ਹੋਈ ਹੈ। ਜੇ ਇੱਛਾ ਨਾ ਪੈਦਾ ਹੁੰਦੀ ਫਿਰ ਇਹ ਓਮ ਸੀ। ਇਹ ਉਹ ਇੱਛਾ ਪੈਦਾ ਹੋਣ ਦਾ ਨਾ ਹੀ ਮਨ ਹੈ। ਜੇ ਇੱਛਾ ਨਾ ਪੈਦਾ ਹੋਵੇ ਮਨ ਹੈ ਹੀ ਨਹੀਂ, ਮਨ ਨਹੀਂ ਹੈ ਫਿਰ ਓਮ ਸਾਰੇ। ਜੋ ਇੱਛਾ ਪੈਦਾ ਹੋ ਗਈ ਉਹੀ ਮਨ। ਜੇ ਇੱਛਾ ਨਹੀਂ ਤਾਂ ਮਨ ਹੈ ਨਹੀਂ, ਇੱਛਾ ਹੈ ਤਾਂ ਆਕਾਰ ਹੈ। ਮਨ ਅਸਲ ਚ ਜੋਤ ਦਾ ਆਕਾਰ ਹੈ। ਰਾਮ ਦੀ ਉਹ ਦੇਹੀ ਹੈ, ਅਸਲ ਚ ਦੇਹੀ ਨਹੀਂ, ਤੁਸੀਂ ਕਹੋ ਵਿਦੇਹੀ ਹੈ ਰਾਮ ਦੀ। ਜੋਤ ਵੀ ਇੱਕ ਉਹਦਾ ਦੇਹੀ, ਉਹਦੀ ਜੋਤ ਹੈ। ਪਾਣੀ ਦੀ ਪਾਣੀ ਦੇਹੀ ਹੈ, ਜੋ ਉਹ ਤੋਂ ਪੈਦਾ ਹੋਈ ਲਹਿਰ ਉਹ ਵਿਦੇਹੀ ਹੈ, ਦੇਹੀ ਨਹੀਂ ਹੈ। ਲਹਿਰ ਹਰ ਵਕਤ ਨਹੀਂ ਰਹਿਣੀ, ਜਿੰਨਾ ਚਿਰ ਤੂਫਾਨ ਚੱਲਦਾ ਉਨਾ ਚਿਰ ਲਹਿਰ ਰਹੂਗੀ। ਤੂਫਾਨ ਥੱਮ ਗਿਆ, ਲਹਿਰ ਥੱਮ ਜਾਣੀ ਹੈ। ਦੇਹੀ ਪਾਣੀ ਹੈ, ਵਿਦੇਹੀ ਹੈ ਉਹ ਤੋਂ ਲਹਿਰ ਪੈਦਾ ਹੋਈ ਹੋਈ ਹੈ। ਜੋ ਪੈਦਾ ਹੋਈ ਹੋਈ ਹੈ ਉਹ ਵਿਦੇਹੀ ਹੈ। ਬਿਨਸਨ ਹਾਰੀ ਦੇਹੀ ਨੂੰ ਵਿਦੇਹੀ ਕਹਿੰਦੇ ਨੇ। ਜਿਹੜੀ ਦੇਹੀ ਰਹਿਣੀ ਨਹੀਂ ਹਰ ਵਕਤ, ਉਹ ਵਿਦੇਹੀ ਹੁੰਦੀ ਹੈ। ਦੇਹੀ ਗੁਪਤ, ਵਿਦੇਹੀ ਦਿਸ਼ਾ, ਸਗਲੇ ਸਾਜ ਕਰਤ ਜਗਦੀਸ਼ਾ। ਇਹ ਤਾਂ ਸਾਰਾ ਸਾਜਣਾ ਜਗਦੀਸ਼ ਦੀ ਕੀਤੀ ਹੋਈ ਹੈ। ਜਦ ਮਰਜ਼ੀ ਲਹਿਰਾਂ ਪੈਦਾ ਕਰ ਦੇਵੇ ਸਮੁੰਦਰ 'ਚ, ਜਦ ਮਰਜ਼ੀ ਟਿਕਾ ਦੇਵੇ ਪਾਣੀ ਨੂੰ। ਪਾਣੀ ਟਿਕਿਆ ਹੋਇਆ ਵੀ ਪਾਣੀ ਦਾ ਵਜੂਦ ਹੈ, ਪਾਣੀ ਦਾ ਵਜੂਦ ਹੈ। ਪਰ ਜਦ ਲਹਿਰਾਂ ਹੁੰਦੀਆਂ ਨੇ, ਇੱਕ ਵਜੂਦ ਹੋਰ ਖੜਾ ਹੋ ਜਾਂਦਾ ਲਹਿਰਾਂ ਦਾ, ਉਹਨੂੰ ਵਿਦੇਹੀ ਕਹਿੰਦੇ ਨੇ। ਇਵੇਂ ਮਨ, ਮਨ ਕੀ ਹੈ? ਮਨ ਲਹਿਰਾਂ ਨੇ ਇੱਕ, ਜਿਹਨਾਂ ਚਿਰ ਲਹਿਰਾਂ ਨੇ ਉਹਨਾਂ ਚਿਰ ਮਨ ਹੈ। ਜਦ ਟਕਾ ਹੋ ਗਿਆ, ਮਨ ਟਿਕ ਗਿਆ, ਲਹਿਰਾਂ ਖਤਮ ਹੋ ਗਈਆਂ, ਫਿਰ ਇੱਕ ਹੈ, ਫਿਰ ਰਾਮ ਹੈ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਿਹੜਾ ਮਨ ਹੈ ਰਾਮ ਕੀ ਅੰਸ਼ ਹੈ। ਲਹਿਰ ਉਸ ਪਾਣੀ ਦੀ ਅਣਛ ਹੈ ਜੀ ਜੋ ਪੈਦਾ ਹੋਈ ਹੈ। ਲਹਿਰ ਉਸ ਪਾਣੀ ਦੀ ਅਣਛ ਹੈ ਜੀ ਤੋਂ ਲਹਿਰ ਪੈਦਾ ਹੋਈ ਹੈ। ਇਵੇਂ ਮਨ ਰਾਮ ਤੋਂ ਪੈਦਾ ਹੋਇਆ, ਰਾਮ ਜੋਤ ਸਰੂਪ ਹੈ, ਰਾਮ ਦੀ ਅਣਛ ਹੈ। ਜੇ ਮਨ ਟਿਕਿਆ ਹੋਇਆ ਰਾਮ ਦੇ ਵਿੱਚ ਲੀਨ, ਅਸੀਂ ਰਾਮ 'ਚ ਲੀਨ ਹੋਣਾ, ਰਾਮ ਨੇ ਸਾਡੇ 'ਚ ਲੀਨ ਨਹੀਂ ਹੋਣਾ। ਵਜੂਦ ਸਾਡਾ ਖਤਮ ਹੋਣਾ, ਜਿਹਦਾ ਵਜੂਦ ਪੈਦਾ, ਜੋ ਉਪਜੋ ਸੋ ਬਿਨਸ ਹੈ। ਉਪਜਿਆ ਕੀ ਹੈ? ਉਪਜਿਆ ਮਨ, ਰਾਮ ਥੋੜੀ ਉਪਜਿਆ। ਰਾਮ ਦਾ ਨਾ ਜਮਦਾ ਨਾ ਮਰਦਾ, ਰਾਮ ਦਾ ਨਾ ਜਮਦਾ ਨਾ ਮਰਦਾ। ਜਮਦਾ ਮਰਦਾ ਕੌਣ ਹੈ? ਜਮਦਾ ਮਰਦਾ ਜੀਵ ਹੈ, ਜਮਦਾ ਮਰਦਾ ਮਨ ਹੈ। ਮਨ ਜਮਦਾ ਮਰਦਾ, ਮਨ ਦੇ ਵਿੱਚ ਇੱਛਾ ਪੈਦਾ ਹੋਣੀ ਹੋਵੇ ਤਾਂ ਜਮਣਾ। ਇੱਛਾ ਪੈਦਾ ਹੁੰਦੀ ਹੈ, ਇੱਛਾ ਜਨਮ ਲੈਂਦੀ ਹੈ, ਜੋ ਜਨਮ ਲੈਂਦੀ ਉਹ ਖਤਮ ਵੀ ਹੋ ਜਾਂਦੀ ਹੈ। ਇੱਛਾ ਜਾਂ ਖਤਮ ਹੋ ਜਾਂਦੀ ਹੈ, ਜਦ ਮਨ ਰਾਮ 'ਚ ਲੀਨ ਹੋ ਜਾਂਦਾ, ਜਾਂ ਇੱਛਾ ਪੈਦਾ ਹੁੰਦੀ ਹੈ ਰਾਮ ਤੋਂ, ਮਨ ਰਾਮ ਤੋਂ ਉਲਟ ਹੋ ਜਾਂਦਾ। ਓਂਕਾਰ ਆਦਮ ਜਾਂਦਾ, ਕਬੀਰ ਕਹਿੰਦਾ ਓਂਕਾਰ ਜੋ ਹੈ, ਉਹਨੇ ਜਦੋਂ ਆਕਾਰ ਬਣਾਇਆ ਹੈ ਨਾ, ਜਦ ਉਹਦੇ ਅੰਦਰ ਇੱਛਾ ਪੈਦਾ ਹੋਈ ਹੈ, ਪਰਮੇਸ਼ਰ ਦੇ ਅੰਦਰ ਸਮੁੰਦਰ ਦੇ ਅੰਦਰ ਜਾਂ ਇੱਛਾ ਪੈਦਾ ਹੋਈ ਹੈ, ਉਹ ਮੈਂ ਜਾਣ ਲਿਆ, ਉਹ ਸਮਾਂ ਮੈਂ ਜਾਣ ਲਿਆ, ਉਦੋਂ ਤਾਂ ਜਾਣ ਲਈ ਕਹਾਣੀ ਮੈਂ ਸਮਝ ਲੱਗੀ ਗੱਲ ਦੀ। ਜਦੋਂ ਉਹਦੇ ਵਿੱਚ ਇੱਛਾ ਪੈਦਾ ਹੋਈ ਹੈ, ਜਦੋਂ ਸਮੁੰਦਰ ਟਿਕੇ ਵਿੱਚ ਲਹਿਰ ਪੈਦਾ ਹੋਈ ਹੈ, ਮੈਂ ਉਦੋਂ ਤੋਂ ਜਾਣ ਲਈ ਕਹਾਣੀ ਹੈ। ਸ਼ੁਰੂ ਤੋਂ ਉੱਥੋਂ ਹੀ ਸ਼ੁਰੂ ਹੋਇਆ ਨਾ, ਟਿਕੇ ਸਮੁੰਦਰ 'ਚ ਲਹਿਰ ਪੈਦਾ ਹੋ ਗਈ, ਉਦੋਂ ਤੋਂ ਮੈਂ ਜਾਣ ਲਿਆ ਸਾਰਾ ਕੁਛ। ਉਹ ਆਦ ਹੈ, ਬੁੱਢਾ ਹੈ, ਓਂਕਾਰ ਆਦ। ਜਦ ਉਹਦੇ ਵਿੱਚ ਇੱਛਾ ਪੈਦਾ ਹੋਈ ਪਰਮੇਸ਼ਰ ਦੇ ਅੰਦਰ, ਆ ਵਜੂਦ ਸ੍ਰਿਸ਼ਟੀ ਉਹਦੇ ਨਾਲ ਆਈ ਹੋਈ ਹੈ। ਇੱਛਾ ਨਾ ਪੈਦਾ ਹੁੰਦੀ ਨਾ ਸ੍ਰਿਸ਼ਟੀ ਪੈਦਾ ਹੁੰਦੀ। ਆਦ ਕਿਹਦਾ? ਆਦ ਸ੍ਰਿਸ਼ਟੀ ਦਾ ਆਦ ਹੈ, ਉਦੋਂ ਸ਼ੁਰੂ ਹੋਇਆ ਸ੍ਰਿਸ਼ਟੀ। ਇਹ ਰਚਨਾ ਉਦੋਂ ਤੋਂ ਸ਼ੁਰੂ ਹੋਈ ਹੈ। ਓਂਕਾਰ ਆਦ ਮੈਂ ਜਾਣਾ, ਉਦੋਂ ਤੋਂ ਮੈਂ ਸਭ ਕੁਝ ਜਾਣ ਲਿਆ। ਜਿਹੜਾ ਓਮ ਅਸੀਂ ਲਿਖਦੇ ਹਾਂ ਅੱਖਰ ਦੇ ਵਿੱਚ ਲਿਖਦੇ ਹਾਂ ਨਾ, ਓਮ ਸ਼ਬਦ
ਲਿਖਣ ਮਿਟੇ ਤਾਂ ਹੀ ਨਾ ਮੰਨ।
ਉਹ ਲਿਖਿਆ ਤਾਂ ਮਿਟਾਇਆ ਵੀ ਜਾ ਸਕਦਾ, ਜਿਹੜੀ ਚੀਜ਼ ਆਪਾਂ ਲਿਖਾਂਗੇ ਉਹਨੂੰ ਮਿਟਾਇਆ ਵੀ ਸਕਦੇ ਆਪਾਂ, ਸੋਨੇ ਦਾ ਬਣਾ ਲਈਏ ਚਾਹੇ ਫਿਰ ਉਹਨੂੰ ਢਾਲ ਸਕਦੇ, ਪੱਥਰ ਤੇ ਲਿਖ ਲਈਏ ਉਹਨੂੰ ਫਿਰ ਖਤਮ ਕਰ ਸਕਦੇ। ਉਹ ਜਿਹੜਾ ਅਸੀਂ ਲਿਖਿਆ ਨਾ, ਜਿਹਨੂੰ ਅਸੀਂ ਉਹ ਲਿਖ ਕੇ ਅਸੀਂ ਉਹ ਮਿਟਾ ਸਕਦੇ ਹਾਂ, ਉਹ ਨਹੀਂ ਹੁੰਦਾ, ਓਂਕਾਰ ਨਹੀਂ ਹੁੰਦਾ। ਓਂਕਾਰ ਨੂੰ ਕੌਣ ਮਿਟਾ ਦੂ? ਓਂਕਾਰ ਨੂੰ ਕੋਈ ਮਿਟਾ ਦੂ? ਜਿਹੜਾ ਓਂਕਾਰ ਹੈ ਉਹਨੂੰ ਕੌਣ ਮਿਟਾ ਦੂਗਾ? ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਨੂੰ ਮਿਟਾ ਦੂਗਾ ਹੀ। ਇਸ ਕਰਕੇ ਜਿਹੜੇ ਅੱਖਰੀ ਰੂਪ ਹੈ ਨਾ ਉਹਦਾ, ਉਹਨੂੰ ਨਾ ਮੱਥੇ ਟੇਕੀ ਜਾਏ, ਉਹ ਓਂਕਾਰ ਨਹੀਂ ਹੁੰਦਾ। ਉਹਨੂੰ ਕਹੀ ਜੋ ਪਤਾ ਨਹੀਂ ਇਹਦੇ ਚ ਸ਼ਕਤੀ ਹੈ, ਉਹ ਤਾਂ ਉਹਦੀ ਘਰ ਘਰ ਉਹਦੀ ਫੋਟੋ ਲਾ ਲਓ ਬਣਾ ਕੇ, ਜਿੱਥੇ ਚੰਦ ਲਓਗੇ ਉੱਥੇ ਰਹੂਗਾ। ਬਸ ਉਹੀ ਗੱਲ ਹੋ ਗਈ ਜਿਹੜੀ ਕਹੀ ਸੀ ਨਾ ਕਰਨ ਨੂੰ, ਉਹ ਸੀ ਕਰ ਲਈ। ਇਸੇ ਗੱਲ ਦਾ ਖਤਰਾ ਸੀ ਵੀ ਓਂਕਾਰ ਲੈ ਕੇ ਨੂੰ ਮੱਥਾ ਟੇਕਣ ਲੱਗ ਜਾਣਗੇ ਲੋਕ, ਸ਼ਾਇਦ ਉਦੋਂ ਕਰਦੇ ਵੀ ਹੋਣ, ਪਹਿਲਾਂ ਵੀ ਕਰਦੇ ਹੋਣ। ਨਾ ਕਰਨ ਦੀ ਹਦਾਇਤ ਕੀਤੀ ਤੀ, ਅੱਜ ਵੀ ਉਹੀ ਕੁਛ ਕਰ ਰਹੇ ਹੋ। ਕਿੱਡੀ ਸਟ੍ਰਿਕਟ ਗੱਲ ਕਹੀ ਸੀ, ਓਂਕਾਰ ਆਤਮਾ ਜਨ ਜਿਹਨੂੰ ਲਿਖ ਕੇ ਮਿਟਾਇਆ ਜਾ ਸਕਦਾ ਉਹਨੂੰ ਮੈਂ ਓਂਕਾਰ ਨਹੀਂ ਮੰਨਦਾ, ਪਰ ਅਸੀਂ ਉਹਨੂੰ ਹੁਣ ਵੀ ਮੰਨਦੇ ਹਾਂ, ਬਾਣੀ ਵੀ ਪੜ੍ਹਦੇ। ਜਿਹੜਾ ਓਂਕਾਰ ਦੇਖ ਲੂਗਾ ਉਹਨੇ ਨਹੀਂ ਮੰਨਣਾ, ਉਹਨੂੰ ਲਿਖੇ ਹੋਏ ਨੂੰ ਬਾਕੀ ਸਾਰੇ ਮੰਨਣਗੇ। ਬਾਕੀ ਲਿਖੇ ਹੋਏ ਨੂੰ ਮੰਨਣਗੇ, ਜਿਹਨੂੰ ਅਸਲ ਦਿਖ ਜੂਗਾ ਉਹ ਨਕਲ ਨੂੰ ਨਹੀਂ ਮੰਨੂਗਾ। ਜਿਹਨੂੰ ਅਸਲੀ ਨੋਟ ਦੀ ਪਛਾਣ ਹੈ 500 ਦੇ ਦੀ ਨਕਲੀ ਨਹੀਂ ਲੈਂਦਾ, ਜਿਹਨੂੰ ਪਛਾਣ ਨਹੀਂ ਪਾਈ ਉਹਨੂੰ ਨਕਲੀ ਦੇ ਦੋ ਚਾਹੇ ਅਸਲੀ ਦੇ ਦੋ, ਉਹਦੇ ਖਾਤਰ ਦੱਸੋ ਇੱਕੋ ਪਛਾਣ ਹੀ ਨਹੀਂ ਜਾਂਦਾ। ਉਹ ਤਾਂ ਨਕਲੀ ਜੇ ਨਵਾਂ ਹੋਊਗਾ ਨਕਲੀ ਨੂੰ ਲੈ ਲੂ, ਅਸਲੀ ਦੇ ਦੂ ਵੀ ਆਹ ਨਵਾਂ ਹੈ ਇਹ ਠੀਕ ਹੈ, ਆ ਕਸਿਆ ਜਾ ਜਿਹੜਾ ਇਹ ਨਹੀਂ ਮਿਲਣ। ਉਹਨੂੰ ਤਾਂ ਇੰਨਾ ਨਕਲ, ਉਹਨੂੰ ਅਸਲ ਨਕਲ ਦਾ ਨਹੀਂ ਪਤਾ, ਉਹ ਕਣਕ ਜਿਹਾ ਚਾਹੀਦਾ ਨਵਾਂ ਜਿਹਾ ਚਾਹੀਦਾ ਉਹਨੂੰ ਤਾਂ। ਅਗਿਆਨਤਾ ਦੀ ਗੱਲ ਹੋ ਗਈ ਨਾ, ਗੱਲ ਅਗਿਆਨਤਾ ਦੀ, ਅਗਿਆਨਤਾ ਗਿਆਨ ਦੀ ਹੋ ਗਈ ਨਾ ਫਿਰ। ਜਿਹੜੀ ਗੱਲ ਦਾ ਗਿਆਨ ਨਹੀਂ ਹੁੰਦਾ ਉਹ ਤਾਂ ਅਸੀਂ ਧੋਖਾ ਖਾ ਜਾਂਦੇ ਹਾਂ, ਰਾਹ ਭੁੱਲ ਜਾਂਦੇ ਹਾਂ, ਕੁਦਰਤੀ ਗੱਲ ਨੈਚੁਰਲ ਗੱਲ ਹੈ ਜਿਹਦਾ ਗਿਆਨ ਨਹੀਂ ਸਾਨੂੰ। ਲਿਖ ਔਰ ਮਿਟੇ, ਜਿਹਨੂੰ ਲਿਖ ਕੇ ਮਿਟੇ ਦਿੰਦੇ ਨੇ ਲੋਕ, ਉਹਨੂੰ ਨਹੀਂ ਮੈਂ ਮੰਨਦਾ ਓਂਕਾਰ, ਕਿਉਂਕਿ ਓਂਕਾਰ ਉਹ ਹੈ ਨਹੀਂ। ਮੂੰਹ ਨਾਲ ਬੋਲਿਆ ਹੋਇਆ ਵੀ ਓਂਕਾਰ ਨਹੀਂ ਹੈ। ਜੇ ਮੂੰਹ ਉੱਤੇ ਅਸੀਂ ਪਾਣੀ ਬੋਲ ਦਈਏ ਕਿ ਸਾਡੇ ਮੂੰਹ 'ਚ ਪਾਣੀ ਆ ਗਿਆ, ਉਹ ਕਹਿੰਦੇ ਮੇਰੇ ਮੂੰਹ 'ਚੋਂ ਪਾਣੀ ਨਿਕਲ ਗਿਆ, ਕਿਉਂ ਗਲਾਸ ਭਰ ਗਿਆ ਉਹਦੇ ਨਾਲ ਜਿਹੜਾ ਨਿਕਲਿਆ, ਪਾਣੀ ਕਿੱਥੇ ਨਿਕਲਿਆ? ਮੂੰਹ 'ਚੋਂ ਪਾਣੀ ਨਹੀਂ ਨਿਕਲਿਆ, ਮੂੰਹ 'ਚੋਂ ਪਾਣੀ ਲਫ਼ਜ਼ ਨਿਕਲਿਆ, ਪਾਣੀ ਰੂਪੀ ਸ਼ਬਦ ਨਿਕਲਿਆ, ਪਾਣੀ ਤਾਂ ਨਿਕਲਿਆ ਨਹੀਂ। ਪਰ ਇਹਦੇ ਆਦਮੀ ਕੋਈ ਇਹ ਕਰ ਲਵੇ ਵੀ ਪਾਣੀ ਨਿਕਲਿਆ, ਨਿਕਲ ਗਿਆ ਮੂੰਹ ਚੋਂ, ਫਿਰ ਪਾਣੀ ਪੀਣ ਦੀ ਕੀ ਲੋੜ ਹੈ? ਪਾਣੀ ਤਾਂ ਮੂੰਹ ਚੋਂ ਬਾਹਰ ਨੂੰ ਨਿਕਲਦਾ। ਇਹ ਸਾਡੀ ਬੋਲੀ ਹੈ, ਬੋਲੀ ਅਸੀਂ ਬੋਲਦੇ ਹਾਂ, ਬੋਲੀਏ ਵੀ ਕੀ? ਬੋਲੀ ਦੇ ਉਲਟੇ ਅਰਥ ਲਾ ਕੇ ਨਾ ਲੋਕਾਂ ਦੇ, ਬੋਲੀ ਦੇ ਉਲਟੇ ਅਰਥ ਸਮਝਾ ਕੇ ਜਿਹੜੇ ਮੂਰਖ ਲੋਕ ਸੀ, ਥੋੜੀ ਬੁੱਧੀ ਵਾਲੇ ਸੀ, ਉਹਨਾਂ ਨੇ ਪਬਲਿਕ ਨੂੰ ਉਲਝਾ ਕੇ ਰੱਖਿਆ। ਇਵੇਂ ਰਾਮ ਰਾਮ ਮੂੰਹ ਚੋਂ ਕਹਿਣ ਲੱਗ ਗਏ, ਰਾਮ ਰਾਮ ਕਹੇ ਤੇ ਰਾਮ ਦੀ ਪ੍ਰਾਪਤੀ ਹੋ ਜੂ, ਪਾਣੀ ਪਾਣੀ ਕਹੇ ਤੇ ਪਿਆਸ ਸੜ ਜੂ, ਰਾਮ ਰਾਮ ਕਹੇ ਤੇ ਰਾਮ ਕਿਵੇਂ ਹੋ ਜੂ? ਜਿਹੜੇ ਜਿਹੜੀਆਂ ਤਕਲੀਫਾਂ ਨੇ ਸਾਨੂੰ ਰਾਮ ਦੇ ਵਿਛੋੜੇ ਦੀਆਂ, ਕੀ ਰਾਮ ਰਾਮ ਕਹੇ ਤੇ ਉਹ ਤਕਲੀਫਾਂ ਦੂਰ ਹੋ ਜਾਣਗੀਆਂ? ਸਗੋਂ ਵਧਣਗੀਆਂ। ਜੇ ਕੋਈ ਵਿਛੜਿਆ ਹੋਇਆ ਕਿਸੇ ਮਾਂ ਪਿਓ ਦਾ ਬੱਚਾ ਉਹਦੇ ਹਾਲ ਆ ਜਾਵੇ, ਸਗੋਂ ਤਕਲੀਫ ਵੱਧ ਜਾਂਦੀ। ਜਿੰਨਾ ਚਿਰ ਭੁੱਲਿਆ ਰਹੇ ਉਨਾ ਚਿਰ ਤਕਲੀਫ ਘੱਟ ਹੁੰਦੀ ਹੈ। ਰਾਮ ਯਾਦ ਆਏ ਤੇ ਤਾਂ ਰਾਮ ਦੀ ਤਕਲੀਫ ਵੱਧ ਜਾਂਦੀ ਹੈ ਜਿਹਦੇ ਰਾਮ ਯਾਦ ਆ ਜਾਵੇ। ਕਬੀਰ ਕਹਿੰਦਾ ਰਾਮ ਵਿਜੋਗੀ ਨਾ ਜੀਏ, ਜੇ ਸਾਨੂੰ ਪਤਾ ਲੱਗ ਜਾਵੇ, ਜਿੱਦਣ ਇਹਨੂੰ ਪਤਾ ਲੱਗ ਗਿਆ ਵੀ ਰਾਮ ਦਾ ਵਿਯੋਗ ਹੋਇਆ ਹੈ, ਮੈਨੂੰ ਇਹ ਜਿਉਂਦਾ ਹੀ ਨਹੀਂ ਰਹਿ ਸਕਦਾ, ਇਹਨੂੰ ਜੀਵਨ ਨਹੀਂ ਚੰਗਾ ਲੱਗਦਾ। ਜੀਵਨ ਉਨਾ ਚਿਰ ਚੰਗਾ ਲੱਗਦਾ, ਜਿਉਣਾ ਉਨਾ ਚਿਰ ਚਾਹੁੰਦਾ ਹੈ ਜਿੰਨਾ ਚਿਰ ਰਾਮ ਦੇ ਵਿਯੋਗ ਦਾ ਪਤਾ ਨਹੀਂ। ਜਦ ਮਾਂ ਨੂੰ ਪਤਾ ਲੱਗ ਜਾਂਦਾ ਮੇਰਾ ਜਵਾਨ ਪੁੱਤ ਉੱਥੇ ਮਰ ਗਿਆ, ਉਹ ਕਹਿੰਦੀ ਵੀ ਮੈਂ ਛੇਤੀ ਮਰ ਜਾ, ਮੇਰੇ ਸਾਹ ਨਿਕਲ ਜਾਣ ਤਾਂ ਚੰਗਾ, ਮੈਨੂੰ ਆਰਾਮ ਆਏ। ਕਿਉਂ ਯਾਦ ਆ ਗਿਆ ਉਹਦੇ, ਵਿਯੋਗ ਜ਼ਿਆਦਾ ਜ਼ਿਆਦਾ ਯਾਦ ਆ ਜਾਵੇ, ਸਮਝ ਆ ਜਾਵੇ ਵਿਯੋਗ ਹੈ। ਕੋਈ ਚੋਰੀ ਹੋ ਜਾਵੇ ਪਤਾ ਨਾ ਲੱਗੇ, ਸਾਲ ਭਰ ਨਾ ਪਤਾ ਲੱਗੇ, ਕੋਈ ਦੁੱਖ ਨਹੀਂ। ਪਰ ਜਦ ਪਤਾ ਲੱਗੇ ਜਦੇ ਦੁੱਖ ਹੁੰਦਾ ਨਾ, ਜਦ ਰਾਮ ਦੇ ਵਿਯੋਗ ਦਾ ਪਤਾ ਲੱਗਣਾ ਉਦੋਂ ਤਾਂ ਬਹੁਤ ਬੜਾ ਦੁੱਖ ਖੜਾ ਹੋ ਜਾਣਾ। ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ, ਜੇ ਜਿਉਂਦਾ ਤਾਂ ਪਾਗਲ ਹੋ ਜਾਂਦਾ, ਸੰਸਾਰ ਛੱਡ ਦਿੰਦਾ। ਕਹਿੰਦਾ ਰਾਮ ਹੀ ਚਾਹੀਦਾ ਬਸ, ਹੋਰ ਕੁਛ ਨਹੀਂ ਚਾਹੀਦਾ। ਉਹਨੂੰ ਲੋਕ ਪਾਗਲ ਕਹਿਣਗੇ, ਕਹਿੰਦੇ ਪਾਗਲ ਹੋ ਗਿਆ ਤੂੰ। ਉਹ ਕਹਿੰਦਾ ਨਹੀਂ ਚਾਹੀਦਾ ਮੈਨੂੰ ਪਾਣੀ, ਨਹੀਂ ਚਾਹੀਦੀ ਮੈਨੂੰ ਰੋਟੀ, ਨਹੀਂ ਕੁਛ ਚੰਗਾ ਲੱਗਦਾ, ਰਾਮ ਚਾਹੀਦਾ। ਮੇਲੇ ਚ ਨਿਆਣਾ ਲੈ ਗਏ, ਨਿਆਣੇ ਦਾ ਬਾਪ ਹੋ ਗਿਆ ਮੇਲੇ ਚ, ਮੇਲਾ ਨਹੀਂ ਚੰਗਾ ਲੱਗਦਾ ਨਿਆਣੇ ਨੂੰ, ਲੱਗਦਾ ਚੰਗਾ ਤੇ ਮੇਲੇ ਦਾ ਨਾ ਕੀ ਲੈਣ, ਘਰੋਂ ਮੇਲੇ ਗਏ ਲਊਗਾ ਉਹ ਕੁਛ ਦੇ ਮੇਲੇ ਦਾ ਕੁਛ ਨਹੀਂ ਚੰਗਾ ਲੱਗਦਾ। ਜਿਹਨੂੰ ਰਾਮ ਜੀ ਦੇ ਨਾਲ ਲੜ ਛੁੱਟਿਆ ਹੋਇਆ ਪਤਾ ਲੱਗ ਗਿਆ ਮੇਰਾ ਲੜ ਛੁੱਟ ਗਿਆ, ਉਹਦੇ ਮੇਲੇ ਦੇ ਕੀ ਲੈਣੇ, ਮੇਲੇ ਦੇ ਕੀ ਲੈਣੇ। ਕਬੀਰ ਕਹਿੰਦਾ ਰਾਮ, ਕਿਉਂਕਿ ਕਬੀਰ ਨੂੰ ਵਿਯੋਗ ਹੋਇਆ ਸੀ ਤਾਂ ਦੱਸ ਰਿਹਾ, ਜੇ ਤਨ ਲੱਗੇ ਸੋ ਤਨ ਜਾਣੇ। ਉਹ ਤਾਂ ਉਹਨਾਂ ਦੀਆਂ ਦੱਸੀ ਹੋਈ ਨੇ, ਸਾਡੇ ਭਾਵੇਂ ਦਾ ਮਜ਼ਾਕ ਹੈ, ਸਾਨੂੰ ਕਿਹੜਾ ਜਿਹਾ ਲੱਗੀ ਹੈ, ਪਤਾ ਉਦੋਂ ਲੱਗੂ ਜਾਂ ਲੱਗ ਗਈ। ਇਹ ਤਾਂ ਹਣਿਆਲੇ ਤੀਰ ਉਹਦੇ ਵਾਸਤੇ ਨੇ ਜਿਹਦੇ ਲੱਗ ਜਾਵੇ, ਰਾਮ ਭਗਤ ਹਣਿਆਲੇ ਤੀਰ ਜਿਹਦੇ ਵੱਜ ਜਾਵੇ ਉਸੇ ਵਾਸਤੇ ਤੀਰ ਹੈ। ਜਿਹੜਾ ਚਿਰ ਕੰਡਾ ਵੱਜਦਾ ਨਹੀਂ ਤਾਂ ਕੀ ਪਤਾ ਕੰਡਾ ਕੀ ਹੁੰਦਾ।
ਕਹਿੰਦੇ ਬਾਬਾ ਜੀ ਤੇਰੀ ਕਿਵੇਂ ਅੱਖ ਲੱਗ ਗਈ, ਲੱਗੀ ਵਾਲੀ ਨਾ ਕਦੇ ਵੀ ਸੌਂਦੇ।
ਹਾਂਜੀ,
ਉਹ ਲੇਖਾ ਰਮੇਟੇ ਤਾਂ ਹੀ ਨਹੀਂ ਮੰਨਣਾ,
ਜਿਹੜਾ ਲਿਖ ਕੇ ਵਟਾ ਦਿੰਦੇ ਆ, ਭਗਤ ਨਹੀਂ ਉਹਨੂੰ ਮੰਨਦੇ, ਗੁਰਮੁਖ ਨਹੀਂ ਉਹਨੂੰ ਮੰਨਦੇ, ਸਮਝਦਾਰ ਬੰਦੇ ਨਹੀਂ ਉਹਨੂੰ ਮੰਨਦੇ।
ਓਮਕਾਰ ਲਖੇ ਜੋ ਕੋਈ,
ਓਮਕਾਰ ਲਖੇ ਜੇ ਕੋਈ ਓਮਕਾਰ ਨੂੰ ਦੇਖ ਲਵੇ, ਦਰਸ਼ਨ ਕਰ ਲਵੇ, ਐਸਾ ਲੱਖ ਮੇਟਣਾ ਨਾ ਹੋਈ, ਫੇਰ ਉਹਦੇ ਮੂਹਰੋਂ ਓਮਕਾਰ ਨਹੀਂ ਕਿਤੇ ਜਾ ਸਕਦਾ ਛੁਪ ਸਕਦਾ। ਬਹੁਤ ਵੱਡੀ ਗੱਲ ਕਹਿਤੀ ਤੁਸੀਂ। ਜਿਹੜੇ ਲੋਕ ਕਹਿੰਦੇ ਨੇ ਦਰਸ਼ਨ ਹੋ ਗਿਆ, ਫਿਰ ਦਰਸ਼ਨ ਗਾਇਬ ਹੋ ਗਿਆ, ਹੋ ਕੇ ਇਹ ਤਾਂ ਗਲਤ ਹੈ। ਰਾਮ ਤਾਂ ਸਰਵ ਵਿਆਪੀ ਹੈ, ਓਮ ਤਾਂ ਸਰਵ ਵਿਆਪੀ ਹੈ। ਇੱਕ ਜਿੰਨਾ ਚਿਰ ਨਹੀਂ ਦੇਖਿਆ, ਜੇ ਦੇਖ ਗਿਆ ਫਿਰ ਢੱਕਿਆ ਪੜਦਾ ਕਿਹੜਾ ਦਿੱਤਾ ਉੱਥੇ ਸਰਵ ਵਿਆਪੀ ਤੇ। ਮੱਛੀ ਦੀ ਅੱਖ ਖੁੱਲ ਗਈ ਪਾਣੀ ਦੇ ਵਿੱਚ, ਮੱਛੀ ਨੂੰ ਪਾਣੀ ਦੇ ਗਿਆ, ਫਿਰ ਮੱਛੀ ਤੋਂ ਪਾਣੀ ਗਾਇਬ ਹੋ ਜੂਗਾ। ਸਾਰੇ ਸੂਦਾਂ ਚ ਪਾਣੀ ਹੋਏ, ਜਿੱਥੇ ਜਾਣੇ ਮੱਛੀ ਨੇ ਪਾਣੀ ਹੋਏ। ਜਿਹੜੇ ਲੋਕ ਇਹ ਕਹਿੰਦੇ ਨੇ 72 ਵਾਰ ਦਰਸ਼ਨ ਹੋਏ ਫਲਾਣੇ ਨੂੰ, ਜਾਂ ਉਹਨੂੰ 2 ਵਾਰ ਦਰਸ਼ਨ ਹੋਏ, ਸਭ ਪਖੰਡ ਨਹੀਂ ਝੂਠ ਨਹੀਂ ਤਾਂ ਹੋਰ ਕੀ ਹੈ। ਉਹਨਾਂ ਨੂੰ ਕਿਸੇ ਆਦਮੀ ਦੇ ਦਰਸ਼ਨਾਂ ਦੀ ਗੱਲ ਕਰਦੇ ਨੇ, ਉਹ ਵੀ ਝੂਠ ਬੋਲਦੇ ਨੇ। ਜਿਵੇਂ ਕਿਸੇ ਨੂੰ ਕੋਈ ਸੁਪਨਾ ਆ ਜਾਂਦਾ ਨਾ, ਉਹ ਤਾਂ ਸੁਪਨੇ ਦੀਆਂ ਗੱਲਾਂ ਕਰਦੇ ਨੇ, ਸੁਪਨੇ ਦੀ ਦੁਨੀਆ 'ਚ ਰਹਿੰਦੇ ਨੇ। ਜੇ ਸਰਵ ਵਿਆਪੀ ਹੈ ਰਾਮ, ਇਹ ਗੱਲ ਸੱਚ ਹੈ। ਜੇ ਮੱਛੀ ਦੇ ਵਾਸਤੇ ਪਾਣੀ ਸਰਵ ਵਿਆਪੀ ਹੈ, ਮੱਛੀ ਨੇ ਪਾਣੀ 'ਚ ਰਹਿਣ ਬਾਅਦ ਤਾਂ ਉਹਨੇ ਜਾਣਾ ਨਹੀਂ। ਪਾਣੀ ਇੱਕ ਵਾਰ ਮੱਛੀ ਨੂੰ ਦਿਖ ਗਿਆ ਤੇ ਪਾਣੀ ਫਿਰ ਲੋਕ ਕਿੱਥੇ ਜਾਊਗਾ, ਸਾਰੇ ਚਾਰ ਚੁਫੇਰੇ ਉਹਦੇ ਪਾਣੀ ਹੋਏ। ਇਸ ਕਰਕੇ ਕਹਿੰਦੇ ਐਸਾ ਲੱਖ ਐਸਾ ਦਰਸ਼ਨ ਨਹੀਂ ਬੇਟਿਆ ਜਾ ਸਕਦਾ, ਉਹਨੂੰ ਦਰਸ਼ਨ ਹੀ ਰਹੂਗਾ ਹਮੇਸ਼ਾ ਲਈ। ਰਾਮ ਦਾ ਦਰਸ਼ਨ ਜਿਹਨੂੰ ਹੋ ਗਿਆ ਹਮੇਸ਼ਾ ਲਈ, ਰਾਮ ਉਹਦੇ ਅੰਗ ਸੰਗ ਰਹਿੰਦਾ, ਦਰਸ਼ਨ ਰਹਿੰਦਾ, ਉਹ ਰਾਮ ਨਾਲ ਜੁੜਿਆ ਰਹਿੰਦਾ, ਰਾਮ ਉਹਦੇ ਨਾਲ ਜੁੜਿਆ ਰਹਿੰਦਾ। ਫਿਰ ਅਲੱਗ ਕਿਵੇਂ ਹੋਜੂ? ਅਲੱਗ ਤਾਂ ਉਹਨਾਂ ਚਿਰ ਹੈ ਜਿੰਨਾ ਚਿਰ ਸਾਡੇ ਆ ਰਾਮ ਦੇ ਵਿਚਾਲੇ ਭਰਮ ਦਾ ਪੜਦਾ ਹੈ, ਹੁਣ ਵੀ ਹੈਗਾ। ਪਰ ਜੇ ਕੋਈ ਅੰਨਾ ਹੋਵੇ, ਉਹਦੇ ਅੱਗੇ ਬੈਠਾ ਹੀ ਆਦਮੀ ਹੋਵੇ, ਪਰ ਅੰਨਾ ਵਿਚਾਰਾ ਕਿਵੇਂ ਦੇਖੇ। ਰਾਮ ਦੀ ਆਵਾਜ਼ ਤਾਂ ਸਾਨੂੰ ਸੁਣਦੀ ਹੈ ਅੰਦਰੋਂ, ਸਭਾ ਘੱਟ ਰਾਮ ਬੋਲਦਾ, ਅੰਤਰਾਤਮਾ ਦੀ ਆਵਾਜ਼ ਨੂੰ ਰਾਮ ਦੀ ਆਵਾਜ਼ ਕਿਹਾ ਹੋਇਆ। ਜਿਹਨੂੰ ਅਸੀਂ ਅੰਤਰਾਤਮਾ ਦੀ ਆਵਾਜ਼ ਕਹਿੰਦੇ ਨੇ ਉਹੀ ਰਾਮ ਹੈ, ਰਾਮ ਦੀ ਆਵਾਜ਼। ਉਹ ਤਾਂ ਸਾਰਿਆਂ ਨੂੰ ਸੁਣਦੀ ਹੈ, ਸਾਰੇ ਮੰਨਦੇ ਨੇ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲੋ, ਪਰ ਜਿਹੜਾ ਬੋਲਦਾ ਉਹ ਨਹੀਂ ਦਿਖਦਾ। ਸਵਾਲ ਇੰਨਾ ਹੀ ਹੈ, ਜੇ ਉਹ ਦੇਖਣਾ ਜਿਹੜਾ ਬੋਲਦਾ ਤਾਂ ਅੰਤਰ ਧਿਆਨ ਹੋਣਾ ਪਊ, ਜਿੱਥੋਂ ਆਵਾਜ਼ ਆਉਂਦੀ ਉੱਧਰ ਨੂੰ ਦੇਖਣਾ ਪਊ, ਤੁਹਾਨੂੰ ਉੱਧਰ ਧਿਆਨ ਰੱਖਣਾ ਪਊ, ਬਾਹਰ ਧਿਆਨ ਹਟਾਉਣਾ ਪਊ। ਐਦਾਂ ਖੋਪੜੀ 'ਚ ਧਿਆਨ ਨਹੀਂ ਜਾ ਸਕਦਾ, ਦਿਮਾਗ ਤੋਂ ਤਾਂ ਬਾਹਰ ਨੂੰ ਜਾਂਦਾ ਸਾਡਾ ਧਿਆਨ। ਜੇ ਧਿਆਨ ਦਿਮਾਗ 'ਚ ਚਲਿਆ ਗਿਆ ਫਿਰ ਤਾਂ ਬਾਹਰ ਜਾਊ, ਅੱਖਾਂ 'ਤੇ, ਕੰਨਾਂ 'ਤੇ, ਨੱਕ 'ਤੇ, ਮੂੰਹ 'ਤੇ, ਫਿਰ ਬਾਹਰ ਰਹੂ। ਇਸ ਕਰਕੇ ਦਿਮਾਗ ਤੋਂ ਥੱਲੇ ਉਤਰ ਕੇ ਜਦ ਇੱਥੇ ਨੂੰ ਦੇਖਦਾ ਨਾ, ਅੰਦਰ ਨੂੰ, ਆਪਣੇ ਅੰਦਰ ਨੂੰ ਝਾਕਦਾ। ਆਪਾਂ ਕਹਿੰਦੇ ਆਪਣੇ ਅੰਦਰ ਨੂੰ ਝਾਕ, ਬਸ ਅੰਦਰ ਹੈਗਾ ਰਾਮ, ਜਿਹੜਾ ਅੰਦਰੇ ਝਾਕਦਾ ਹਰ ਵਕਤ ਉਹ ਰਾਮ ਨੂੰ ਖੋਜ ਲੈਂਦਾ, ਬਾਹਰ ਰਾਮ ਨਹੀਂ ਹੁੰਦਾ। ਬਾਹਰ ਕਿੱਥੇ ਹੈ ਰਾਮ? ਬਾਹਰ ਤਾਂ ਮਾਇਆ, ਇਹ ਰਾਮ ਦੀਆਂ ਮੂਰਤੀਆਂ ਬਣਾਈ ਹੋਈਆਂ ਮਾਇਆ ਦੀਆਂ। ਮੂਰਤੀ 'ਚ ਕਿਤੇ ਰਾਮ ਹੁੰਦਾ? ਰਾਮ ਸਭ ਦੇ ਅੰਦਰ ਹੈ, ਜੇ ਰਾਮ ਨੂੰ ਖੋਜਣਾ ਆਪਣੇ ਅੰਦਰੋਂ ਖੋਜੋ।
ਜੋ
ਦਿਸੇ ਤੋਂ ਮਾਇਆ, ਬਾਹਰ ਤਾਂ ਮਾਇਆ, ਅੱਖਾਂ ਨੂੰ ਤਾਂ ਦੀਦਾ ਹੀ ਨਹੀਂ ਰਾਮ ਨਾਲ।